ਇਹ ਹੁਣ ਚਾਰ ਚੀਜ਼ਾਂ ਆਈਆਂ। ਹੁਣ ਅੱਗੇ ਜਿਹੜਾ ਮੋਖ ਇੱਛਾ ਮਨ ਦੇ ਅੰਦਰ ਰੱਖੇ ਉਹੀ ਇਹ ਪ੍ਰਸ਼ਨ ਪੁੱਛਦਾ ਹੁੰਦਾ ਮਹਾਰਾਜ, ਮਨ ਦੀ ਇਕਾਗਰਤਾ ਕਿਵੇਂ ਹੋਵੇ। ਕਿ ਜਿੰਨੇ ਚਾਰ ਪ੍ਰਸ਼ਨ ਪਹਿਲੇ ਨੇ ਗੁਰਸਿੱਖਾਂ ਨੇ ਪੁੱਛੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਮਹਾਰਾਜ ਇਹ ਜਿਹੜਾ ਸਚਿਆਰਾ ਹੋਣਾ, ਮੁਕਤੀ ਵਾਲੇ ਹੋਣਾ, ਮੋਖ ਇੱਛਾ ਵਾਲਾ ਹੀ ਚਾਹੁੰਦਾ ਹੈ ਕਿ ਮੈਂ ਬੰਧਨ ਮੁਕਤ ਹੋ ਜਾਵਾਂ। ਇੱਕ ਹੁੰਦਾ ਕੂੜਿਆਰਾ, ਇੱਕ ਹੁੰਦਾ ਸਚਿਆਰਾ। ਕੂੜਿਆਰੇ ਤਾਂ ਆਪਾਂ ਬੈਠੇ ਹੀ ਹਾਂ, ਮਾਇਆ ਦੇ ਵਿੱਚ ਚਿੱਤ ਜੁੜਿਆ ਹੋਇਆ ਮਹਾਰਾਜ ਸਾਡਾ, ਅਸੀਂ ਤਾਂ ਕੂੜਿਆਰ ਹੈ। ਹੋਰ ਥੋੜ੍ਹਾ ਜਿਹਾ ਅਰਥ ਨੂੰ ਖੋਲ ਲੈਂਦੇ ਹਾਂ, ਕੂੜਿਆਰ ਕੂੜ ਦੀ ਪ੍ਰਾਪਤੀ ਵਾਲਾ। ਆਮ ਕਹਿੰਦੇ ਆਮ ਮਰਿਆਰ ਚੱਲੀਏ, ਖਾਂਦੇ ਪੀਂਦੇ ਮਰਿਆਰ ਨਹੀਂ ਕਹਿੰਦੇ ਹੈਗੇ, ਆ ਮੇਰੇ ਯਾਰ ਚੱਲੀਏ, ਉਹਨੂੰ ਮਰਿਆਰ ਕਹਿੰਦੇ। ਇਹ ਕੂੜਿਆਰ ਹੈ, ਉਹ ਜਿਹੜੇ ਕੂੜ ਦੇ ਯਾਰ ਨੇ ਸਾਰੇ, ਝੂਠੇ ਦੇ ਯਾਰ ਨੇ ਜਿਹੜੇ ਸਾਰੇ, ਜਿਹੜੇ ਪਦਾਰਥਾਂ ਦੇ ਮਗਰ ਲੱਗੇ, ਜਿਹੜੇ ਖਾਣ ਪੀਣ ਵਾਲੇ ਹੀ ਨੇ, ਉਹ ਜਿਹੜੇ ਬੰਦੇ ਨੇ ਉਹ ਕੂੜਿਆਰ ਨੇ। ਤੇ ਜਿਹੜੇ ਸਚਿਆਰ ਸਿੱਖ ਜਾਏ ਬਹਿ ਸਤਿਗੁਰ ਪਾਸ, ਸਚਿਆਰ ਸੱਚ ਦੀ ਪ੍ਰਾਪਤੀ ਵਾਲੇ, ਮੋਖ ਇੱਛਾ ਵਾਲੇ ਗੁਰੂ ਦੇ ਕੋਲ ਬੈਠਦੇ ਨੇ। ਤਾਂ ਮਹਾਰਾਜ ਦੱਸੋ ਫਿਰ ਸੱਚ ਦੀ ਪ੍ਰਾਪਤੀ ਵਾਲੇ ਤੇ ਮੋਖ ਇੱਛਾ ਦੀ ਪ੍ਰਾਪਤੀ ਵਾਲੇ ਕਿਵੇਂ ਹੋਈ, ਇਹ ਮੋਖ ਕਿਵੇਂ ਮਿਲੇ ਸਾਨੂੰ, ਕਿਵੇਂ ਅੰਦਰੋਂ ਝੂਠ ਦੀ ਕੰਧ ਟੁੱਟ ਜਾਵੇ, ਮਾਇਆ ਦਾ ਪਰਦਾ ਹਟ ਜਾਵੇ। ਹੁਣ ਤਾਂ ਸਾਨੂੰ ਮਾਇਆ ਚੰਗੀ ਲੱਗਦੀ ਹੈ, ਕਿਵੇਂ ਨਾਮ ਚੰਗਾ ਲੱਗਣ ਲੱਗ ਜਾਵੇ, ਤੇਰੀ ਮਰਿਆਦਾ ਚੰਗੀ ਲੱਗਣ ਲੱਗ ਜਾਵੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਆਗਿਆ ਦੇ ਕਰਨ ਵਾਲਾ ਵਾਹਿਗੁਰੂ ਹੈ, ਰਜਾਈ ਤੋਂ ਭਾਵ ਆਗਿਆ ਦੇ ਕਰਨ ਵਾਲਾ, ਉਹਦੇ ਹੁਕਮ ਦੇ ਵਿੱਚ ਜਿਹੜਾ ਚੱਲਣਾ ਨਾ, ਇਹੀ ਸਭ ਤੋਂ ਵੱਡੀ ਗੱਲ ਹੈ ਭਾਈ। ਨਾਨਕ ਲਿਖਿਆ ਨਾਲ, ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਆਉਂ ਕਹਿੰਦੇ ਹਰੇਕ ਦੇ ਨਾਲ, ਉਹਦੀ ਪਰਾਲਬਧ ਦੇ ਵਿੱਚ ਅਕਾਲ ਪੁਰਖ ਨੇ ਲਿਖਿਆ ਹੀ ਹੋਇਆ, ਅਤੇ ਨਾਲ ਹੀ ਲਿਖਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਿਹੜਾ ਲਿਖਿਆ ਇਸੇ ਦਾ ਹੀ ਜਾਪ ਕਰਿਆ ਕਰੋ। ਤਾਂ ਹੁਣ ਸਿੱਧ ਕਹਿਣ ਲੱਗੇ ਮਹਾਰਾਜ ਜੀ, ਸਿੱਧਾਂ ਨੇ ਕਿਉਂਕਿ ਜਿਹੜਾ ਚਲਾਕ ਬੰਦਾ ਜਾਂ ਸ਼ੈਤਾਨ ਬੰਦੇ ਬਹੁਤ ਸਾਰੇ ਵਿੱਚ ਚਲਾਕੀਆਂ ਮਾਰਨ ਵਾਲੇ, ਮਹਾਰਾਜ ਨੂੰ ਪਹਿਲਾਂ ਤਾਂ ਇੰਨੀ ਗੱਲ ਕਰਕੇ ਤਾਂ ਕਹਿੰਦੇ ਸਾਡੇ ਅੰਦਰ ਸ਼ਰਧਾ ਹੈਗੀ ਆ, ਚਰਨੀ ਵੀ ਪੈ ਗਏ, ਪਰ ਉਹਨਾਂ ਦੇ ਅੰਦਰ ਇੱਕ ਚਲਾਕੀ ਹਲੇ ਵੀ ਹੈਗੀ ਵੀ ਮਹਾਰਾਜ ਨੂੰ ਕਿਸੇ ਨਾ ਕਿਸੇ ਥਾਂ ਫੇਰ ਉਲਝਾਈਏ। ਕਹਿੰਦੇ ਮਹਾਰਾਜ ਉਹ ਪਰਮਾਤਮਾ ਜਿਹੜਾ, ਚਲੋ ਉਹ ਤਾਂ ਮੰਨਦੇ ਬਹੁਤ ਵੱਡਾ ਹੈ, ਪਰ ਉਹਦਾ ਇਹ ਤਾਂ ਤੁਹਾਨੂੰ ਪਤਾ ਵੀ ਹੁਕਮ ਕਿੰਨਾ ਕੁ ਵੱਡਾ ਹੈ। ਸਿੱਧਾਂ ਨੇ ਸੋਚਿਆ ਜੇ ਕਹਿਣਗੇ ਵੀ ਉਹਦਾ ਹੁਕਮ ਇੰਨਾ ਵੱਡਾ ਹੈ ਤਾਂ ਬੰਦੇ ਦਾ ਆਪਣੇ ਆਪ ਹੀ ਪਤਾ ਲੱਗ ਜਾਂਦਾ। ਜਿਵੇਂ ਆਪਾਂ ਕਹੀਏ ਵੀ ਤੇਰੇ ਕੋਲ, ਕਿਸੇ ਅਫੀਸਰ ਨੂੰ ਕਹੀਏ ਵੀ ਤੇਰੇ ਕੋਲ ਕਿੰਨਾ ਕੁ ਏਰੀਆ ਹੈ, ਉਹ ਕਹੇ ਮੇਰੀ ਬਹੁਤ ਸ਼ਕਤੀ ਹੈ, ਮੇਰੀ ਬਹੁਤ ਸ਼ਕਤੀ, ਤੇਰੇ ਕੋਲ ਏਰੀਆ ਕਿੰਨਾ ਕੁ ਹੈ, ਇਲਾਕਾ ਕਿੰਨਾ ਕੁ ਹੈ, ਅਥਾਰਟੀ ਕਿੰਨੀ ਤੇਰੀ, ਕਿੰਨੇ ਰੁਪਈਏ ਖਰਚ ਸਕਦਾ, ਉਹ ਕਹਿੰਦਾ 1,00,000 ਰੁਪਏ ਤੋਂ ਜ਼ਿਆਦਾ ਨਹੀਂ ਖਰਚ ਸਕਦਾ। ਬਸ ਉਹਦਾ ਪਤਾ ਲੱਗ ਗਿਆ ਆਪਾਂ ਨੂੰ ਵੀ ਇੰਨੇ ਕੀ ਪਾਣੀ 'ਚ ਹੈ, ਤੇਰੀ ਪਾਵਰ ਕਿੰਨੀ ਕੁ ਹੈ, ਬਸ ਪਟਿਆਲਾ ਜ਼ਿਲ੍ਹਾ ਹੀ ਹੈ ਜਾਂ ਮੇਰੇ ਕੋਲ ਸ਼ਹਿਰ ਹੀ ਹੈ, ਬਸ ਆਪਾਂ ਨੂੰ ਪਤਾ ਲੱਗ ਗਿਆ ਉਹਦੀ ਪਾਵਰ ਦਾ। ਹੁਣ ਸਿੱਧ ਕਹਿੰਦੇ ਮਹਾਰਾਜ ਅਕਾਲ ਪੁਰਖ ਦਾ ਹੁਕਮ ਦੱਸੋ ਕਿੰਨਾ ਕੁ ਵੱਡਾ, ਚਲੋ ਉਹਦਾ ਤਾਂ ਨਹੀਂ ਪਤਾ ਲੱਗਦਾ। ਗੁਰੂ ਨਾਨਕ ਦੇਵ ਜੀ ਜਿਹੜੇ ਸਿਆਣਿਆਂ ਨੂੰ ਜਨਮ ਦਿੰਦੇ ਨੇ, ਸਿਆਣਪ ਦੇ ਸਮੁੰਦਰ, ਮਹਾਰਾਜ ਕਹਿੰਦੇ ਦੇਖੋ ਬੱਚਿਆਂ ਵਾਲੀ ਗੱਲ ਕਰਦੇ ਨੇ ਵੀ ਜੇ ਉਹਦਾ ਹੁਕਮ ਦਾ ਹੀ ਪਤਾ ਲੱਗ ਜੇ ਫਿਰ ਤਾਂ ਹੁਕਮੀ ਦਾ ਭੇਦ ਆ ਗਿਆ ਆਪਾਂ ਨੂੰ, ਫਿਰ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਇੰਨਾ ਕੁ ਵੱਡਾ, ਇਹ ਚਲਾਕੀ ਆ ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕੋਲੇ। ਮਹਾਰਾਜ ਤਾਂ ਕਹਿੰਦੇ ਹੁਕਮ ਨਾ ਕਹਿਆ ਜਾਈ, ਕਹਿੰਦੇ ਸਿੱਧੋ ਉਹਦੇ ਹੁਕਮ ਨੂੰ ਕਿਹਾ ਨਹੀਂ, ਜਦ ਆਪਾਂ ਉਹਦਾ ਹੀ ਨਹੀਂ ਅੰਤ ਪਾ ਸਕਦੇ ਤੇ ਉਹਦੇ ਹੁਕਮ ਦਾ ਅੰਤ ਕਿੱਥੋਂ ਪਾ ਸਕਦੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਆੜੇ ਕੰਨਾਂ ਕੱਕੇ ਕੰਨਾਂ ਆਕਾਰ, ਇਹ ਸੰਥਿਆ ਵਿੱਚ ਬਹੁਤ ਜ਼ਰੂਰੀ ਹੈ। ਇਹ ਸਵੇਰੇ ਉੱਠ ਕੇ ਜਾਂ ਜਪਜੀ ਸਾਹਿਬ ਪੜ੍ਹੋ, ਦਿਨੇ ਪੜ੍ਹੋ, ਤਾਂ ਆਕਾਰ ਨਹੀਂ ਭੁੱਲਣਾ, ਬਸ ਆੜੇ ਨੂੰ ਕੰਨਾਂ ਨਹੀਂ ਛੱਡਣਾ, ਕਿਉਂਕਿ ਨਹੀਂ ਤਾਂ ਹੋਰ ਹੀ ਅਰਥ ਬਣ ਜਾਣਾ ਇਹਦਾ। ਆਕਾਰ ਜਿੰਨੇ ਵੀ ਆਕਾਰ ਨੇ ਸਾਰੇ ਸਾਹਮਣੇ ਨਜ਼ਰ ਆਉਂਦੇ ਨੇ, ਪਹਾੜ ਨੇ, ਸਮੁੰਦਰ ਨੇ, ਧਰਤੀ ਹੈ, ਤਾਰੇ ਨੇ, ਮਨੁੱਖ ਦਾ ਆਕਾਰ ਹੈ, ਜਾਨਵਰ ਦਾ ਆਕਾਰ ਹੈ, ਪਸ਼ੂ ਪੰਛੀ ਦਾ ਆਕਾਰ ਹੈ, ਸਾਰੇ ਆਕਾਰ ਨੇ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਇ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਂਤ, ਇਹ ਸਾਰੇ ਆਕਾਰ ਨੇ। ਇਹ ਆਪਾਂ ਸੁਣੀ ਚੁੱਕੇ ਹਾਂ ਮੂਲ ਮੰਤਰ ਵਿੱਚ ਕਿ ਹੁਕਮੀ ਹੋਵਨ ਆਕਾਰ, ਜਦੋਂ ਪਰਮੇਸ਼ਰ ਨੇ ਓਅੰਕਾਰ ਕਿਹਾ ਤਾਂ ਇਹ ਸਾਰੇ ਆਕਾਰ ਬਣ ਗਏ, ਉਹ ਓਅੰਕਾਰ ਦੇ ਕਹਿੰਦਿਆਂ ਹੀ ਆਕਾਰ ਨੇ ਜਨਮ ਲੈ ਲਿਆ। ਦਿੱਤੇ, ਆਕਾਰ ਬਣਾ ਦਿੱਤੇ, ਆ ਬ੍ਰਹਮਾ ਕਾ ਵਿਸ਼ਨੂੰ ਰਾ ਮਹੇਸ਼, ਫਿਰ ਸਤੋ ਗੁਣ, ਦਮੋ ਗੁਣ, ਰਜੋ ਗੁਣ, ਇਹ ਸਾਰੇ ਆਕਾਰ ਆ ਜਾਂਦੇ ਨੇ। ਸਥੂਲ ਤੱਤ, ਸੂਖਮ ਤੱਤ, ਇਹ ਸਾਰੇ ਆਕਾਰ ਬਣ ਜਾਂਦੇ ਨੇ। ਇਹ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਆਕਾਰ ਬਣੇ ਨੇ, ਛੋਟਾ ਵੱਡਾ ਜਿੰਨਾ ਵੀ ਹੈ। ਵਾਹਿਗੁਰੂ ਦੇ ਹੁਕਮ ਕਰਦਿਆਂ ਸਾਰ ਓਂਕਾਰ ਆਦਿ, ਓਂਕਾਰ ਦਾ ਵੀ ਆਦਿ ਜੋ ਹੈ ਉਹ ਪਹਿਲਾਂ ਵੀ ਸੁਣ ਚੁੱਕੇ ਆਪਾਂ ਕਿ ਓਂਕਾਰ ਦਾ ਆਦਿ ਵਾਹਿਗੁਰੂ ਹੈ। ਵਾਹਿਗੁਰੂ ਤੋਂ ਜਨਮ ਲਿਆ ਹੈ ਓਂਕਾਰ ਨੇ, ਕਿਉਂਕਿ ਵਾਹਿਗੁਰੂ ਨੇ ਪਹਿਲਾਂ ਓਂਕਾਰ ਕਿਹਾ ਤਾਂ ਸ੍ਰਿਸ਼ਟੀ ਬਣੀ ਹੈ। ਇਹਦਾ ਮਤਲਬ ਵਾਹਿਗੁਰੂ ਆਦਿ ਰੂਪ ਹੈ, ਓਂਕਾਰ ਉਦੋਂ ਬਾਅਦ ਵਿੱਚ। ਓਂਕਾਰ ਆਦਿ ਕਥਨੀ ਅਨਾਦ, ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਨੂੰ ਕਹਿਆ ਨਹੀਂ ਜਾ ਸਕਦਾ ਕਿ ਕਿੰਨਾ ਕੁ ਵੱਡਾ ਹੈ। ਇਹ ਜਿਹੜਾ ਪਾਠ ਹੈ ਕਹਿਆ, ਇਹ ਕਹਿਆ ਪਾਠ ਹੈ। ਕਹਿਣਗੇ ਵੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਜਾਂ ਕਹਿਆ ਕਹਿਆ ਜਾਈ। ਕਹਿਆ ਕਹਿਆ ਕਿੱਥੇ ਲਿਖਿਆ ਹੋਇਆ ਹੈ? ਕੱਕਾ ਹਾਹੇ ਸਿਆਰੀ ਹੈ, ਆੜੇ ਨੂੰ ਕੰਨਾ ਹੈ, ਕਹਿਆ ਜਾਈ। ਹੁਕਮੀ ਹੋਵਨ ਜੀਅ, ਜੀਅ ਜੀਆ ਵੀ ਨਹੀਂ ਕਹਿਣਾ, ਕੰਨਾ ਵੀ ਨਹੀਂ ਲਾਉਣਾ, ਆੜਾ ਮੁਕਤਾ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਜੀਵ ਜੰਤ ਛੋਟੇ ਵੱਡੇ ਜਿਹੜੇ ਨੇ, ਚਾਰੇ ਖਾਣੀਆਂ, ਪੰਜਵੀਂ ਖਾਣੀ ਜਿਹੜੀ ਉਹ ਧਰਤੀ 'ਤੇ ਨਹੀਂ ਰਹਿੰਦੀ, ਉਹ ਰਹਿੰਦੀ ਤਾਂ ਹੈ ਪਰ ਆਪਣੇ ਉਹਦੇ ਜਾਂ ਸੰਬੰਧ ਘੱਟ ਪੈਂਦਾ। ਚਾਰ ਖਾਣੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ, ਅੰਡ ਜੇਰ ਸਿੱਤ ਜੁੱਤ ਪੁੱਜ, ਅੰਡ ਜ ਅੰਡਿਆਂ ਤੋਂ ਬਣਨ ਵਾਲੇ, ਜੇਰ ਜ ਜੇਰ ਤੋਂ ਬਣਨ ਵਾਲੇ, ਜਾ ਮਾਨੇ ਉਤਪਤੀ। ਅੰਡ ਜ ਜੇਰ ਜ ਸੇਤ ਮੁੜਕਾ ਜ, ਮੁੜਕੇ ਤੋਂ ਉੱਲੀ ਆਦਿਕ ਬੈਕਟੀਰੀਆ ਪੈਦਾ ਹੁੰਦਾ, ਉਤਪੁਜ ਧਰਤੀ ਤੋਂ ਪੈਦਾ ਹੋਣ ਵਾਲੇ। ਇੱਕ ਦਿਵਯੋ ਪਾਤ ਖਾਣੀ ਹੈ, ਉਹ ਜਿਹੜੀ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਦਿਖਦੀਆਂ। ਪੰਜ ਖਾਣੀਆਂ, ਸਾਰਾ ਜੀ ਜੰਤ ਜਿੰਨਾ 84 ਲੱਖ ਜੂਨ ਆ, ਜਿੰਨਾ ਕੁਝ ਵੀ ਬ੍ਰਹਮਾ ਦੇ ਸੰਕਲਪ ਨਾਲ 33 ਕਰੋੜ ਜਿਹੜਾ ਦੇਵਤਾ ਬਣਿਆ, ਇਹ ਵੀ ਸਾਰਾ ਕੁਝ ਹੀ ਉਹਦੇ ਹੁਕਮ ਦੇ ਵਿੱਚ ਹੀ ਬਣਿਆ ਹੈ। ਹੁਕਮੀ ਹੋਵਨ ਜੀ ਜੀ ਜੰਤ ਸਭ ਹੁਕਮ ਦੇ ਵਿੱਚ ਨੇ। ਹੁਕਮ ਮਿਲੈ ਵਡਿਆਈ, ਕਿਸੇ ਨੂੰ ਵੀ ਜਿਹੜੀ ਨਾਮ ਦੀ ਵਡਿਆਈ ਮਿਲਣੀ ਹੈ, ਕੋਈ ਵੀ ਵਡਿਆਈ ਮਿਲਣੀ ਹੈ, ਛੋਟੀ ਤੋਂ ਲੈ ਕੇ ਵੱਡੀ ਤੱਕ, ਇਹ ਉਹਦੇ ਹੁਕਮ ਦੇ ਵਿੱਚ ਹੀ ਜੀਵ ਨੂੰ ਵਡਿਆਈ ਮਿਲਦੀ ਹੈ। ਜੇ ਕੋਈ ਖਿਜੀ ਖਪੀ ਜਾਵੇ ਕਿਸੇ ਨਾਲ ਕਿ ਵਾਹਿਗੁਰੂ ਨੇ ਉਹਨੂੰ ਇੰਨੀ ਵਡਿਆਈ ਦੇ ਤੀ, ਮੈਨੂੰ ਦਿੱਤੀ ਨਹੀਂ, ਇਹ ਤਾਂ ਉਹਦੇ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਨਹੀਂ ਹੈ ਕੁਛ। ਜਿੰਨਾ ਕੁਝ ਵੀ ਕਰਦੇ ਨੇ ਆਪਣੇ ਹੁਕਮ ਦੇ ਵਿੱਚ ਹੀ ਕਰਦੇ ਨੇ ਸਾਰਾ ਕੁਝ। ਹੁਕਮੀ ਉੱਤਮ ਨੀਚ, ਜੇ ਕੋਈ ਉੱਤਮ ਬੰਦਾ, ਜੇ ਕੋਈ ਨੀਚ ਬੰਦਾ, ਤਾਂ ਉਹਦੇ ਹੁਕਮ ਦੇ ਵਿੱਚ ਹੀ ਹੈ ਸਾਰਾ ਕੁਝ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਹੁਕਮੀ ਉੱਤਮ ਨੀਚ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉੱਤਮ ਬੰਦਾ ਨੀਚ ਬਣ ਜਾਂਦਾ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਨੀਚ ਬੰਦਾ ਉੱਤਮ ਬਣ ਜਾਂਦਾ। ਇਹਦੇ ਕਈ ਭਾਵ ਨੇ, ਵੀ ਉੱਤਮ ਤੇ ਨੀਚ ਵੀ ਉਹਦੇ ਹੁਕਮ ਵਿੱਚ ਨੇ, ਉੱਤਮ ਤੋਂ ਨੀਚ ਵੀ ਉਹਦੇ ਹੁਕਮ ਵਿੱਚ ਬਣਦਾ, ਨੀਚ ਨੂੰ ਉੱਤਮ ਬਣਾ ਦਿੰਦਾ ਵਾਹਿਗੁਰੂ। ਕਿਵੇਂ? ਨਾਮ ਜਪਾ ਕੇ। ਜਿਹੜੇ ਆਪਣੇ ਆਪ ਨੂੰ ਬਹੁਤਾ ਉੱਤਮ ਕਹਾਉਂਦੇ ਨੇ, ਉਹਨਾਂ ਨੂੰ ਨੀਚਾਂ ਵਿੱਚ ਸੁੱਟ ਦਿੰਦਾ, ਕਿਉਂਕਿ ਉਹਨਾਂ ਦੇ ਹੰਕਾਰ ਹੈ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਵਾਹਿਗੁਰੂ ਦੇ ਹੁਕਮ ਦੇ ਵਿੱਚ ਲਿਖੇ ਅਨੁਸਾਰ ਹੀ ਦੁੱਖ ਅਤੇ ਸੁੱਖ ਪ੍ਰਾਪਤ ਕਰਦੇ ਹਾਂ ਆਪਾਂ। ਇਹ ਕਮਾਉਣ ਵਾਲੀਆਂ ਚੀਜ਼ਾਂ ਨੇ। ਇਹ ਜਿਹੜਾ ਮਹਾਰਾਜ ਨੇ ਬਚਨ ਕੀਤਾ ਨਾ ਕਿ ਹੁਕਮ ਰਜਾਈ ਚੱਲਣਾ, ਇਹ ਉਹੀ ਚੀਜ਼ ਆ, ਉਹਦੇ ਹੁਕਮ ਦੇ ਵਿੱਚ ਚੱਲਣਾ, ਆਗਿਆ ਵਿੱਚ ਚੱਲਣਾ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਉਸ ਅਕਾਲ ਪੁਰਖ ਦੇ ਲਿਖੇ ਅਨੁਸਾਰ ਉਹਦੇ ਹੁਕਮ ਵਿੱਚ ਜੀਵ ਦੁੱਖ ਅਤੇ ਸੁੱਖ ਦੀ ਪ੍ਰਾਪਤੀ ਕਰਦਾ। ਜੇ ਕੋਈ ਉਹਦਾ ਹੁਕਮ ਮੰਨ ਲਵੇ ਤਾਂ ਦੁਖੀ ਬੰਦਾ ਵੀ ਸੁੱਖ ਪ੍ਰਾਪਤ ਕਰ ਲੈਂਦਾ। ਜੇ ਕੋਈ ਹੁਕਮ ਨੂੰ ਮੰਨੇ, ਜੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਸੁਖੀ ਹੋ ਜਾਓਗੇ। ਦੁੱਖ ਦੀ ਪ੍ਰਾਪਤੀ ਕਰਨ ਵਾਲੇ ਬੰਦੇ ਜੇ ਉਹਦੇ ਹੁਕਮ ਨੂੰ ਮੰਨ ਲੈਣ ਤਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੁਖੀ ਵੀ ਹੋ ਸਕਦੇ ਨੇ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆ ਹੈ। ਇੱਕ ਉਹ ਨੇ ਜਿਹੜੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਨਾਮ ਦੀਆਂ, ਨਾਮ ਦੀ ਬਖਸ਼ੀਸ਼ ਮਿਲਦੀ ਹੈ, ਕਿਉਂਕਿ ਬਖਸ਼ੀਸ਼ ਤਾਂ ਗੁਰੂ ਨਾਨਕ ਦੇਵ ਜੀ ਆ ਮਾੜੀਆਂ ਮੋਟੀਆਂ ਚੀਜ਼ਾਂ ਤਾਂ ਮਹਾਰਾਜ ਕਹਿੰਦੇ ਹੀ ਨਹੀਂ, ਇਹ ਤਾਂ ਵਿਸ਼ਾ ਹੀ ਨਹੀਂ ਟੱਚ ਕਰਦੇ। ਜਿਵੇਂ ਆਪਾਂ ਗੱਲ ਕਰੀਏ ਮਹਾਰਾਜ ਨਾਲ, ਮਹਾਰਾਜ ਸਾਨੂੰ ਜੀ ਪਰਿਵਾਰ 'ਤੇ ਕਿਰਪਾ ਕਰੋ ਜੀ, ਮਹਾਰਾਜ ਆਹ ਕਰੋ ਜੀ, ਮਹਾਰਾਜ ਇਹ ਬਚਨ ਨਹੀਂ ਕਰਦੇ ਹੈ, ਕਿਉਂਕਿ ਜਿੰਨੇ ਵੱਡਿਆਂ ਨੂੰ ਮਿਲਣਾ ਉਹਨਾਂ ਕੋਲ ਉਹੋ ਜਿਹੇ ਬਚਨ ਕਰਦੇ ਨੇ। ਗੁਰੂ ਨਾਨਕ ਦੇਵ ਜੀ ਇੱਥੇ ਨਾਮ ਦੀ ਬਖਸ਼ਿਸ਼ ਹੀ ਕਹਿੰਦੇ ਨੇ, ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਇਹਨਾਂ ਨੂੰ ਬਖਸ਼ਿਸ਼ ਕਰਕੇ ਮਨੁੱਖਾ ਜਨਮ ਦੇ ਕੇ ਸੰਗਤ ਵਿੱਚ ਬਿਠਾ ਕੇ ਨਾਮ ਜਪਾ ਕੇ ਤਾਰਦੇ ਹੈ। ਇੱਕ ਹੁਕਮੀ ਸਦਾ ਭਵਾਈਆ ਹੈ, ਇੱਕ ਉਹਦੇ ਹੁਕਮ ਦੇ ਵਿੱਚ 84 ਦੇ ਗੇੜੇ ਵਿੱਚ ਹੀ ਭਟਕਦੇ ਫਿਰਦੇ ਰਹਿੰਦੇ ਨੇ, ਕਦੇ ਕੁਛ ਬਣ ਜਾਂਦੇ ਕਦੇ ਕੁਛ ਬਣ ਜਾਂਦੇ ਨੇ। ਇਹ ਵੀ ਵਾਹਿਗੁਰੂ ਦੇ ਹੁਕਮ ਅੰਦਰ ਹੀ ਸਾਰਾ ਚੱਲ ਰਿਹਾ, ਕਿਉਂਕਿ ਹੁਕਮ ਨੂੰ ਆਪਾਂ ਸਮਝਣਾ ਕਿ ਉਹਦਾ ਹੁਕਮ ਹੈ ਕੀ। ਹੁਕਮ ਹੈ ਅੰਦਰ ਸਭ ਕੋ, ਵਾਹਿਗੁਰੂ ਦੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ, ਜੋ ਕੁਝ ਹੋ ਰਿਹਾ। ਇਹਦੇ ਨਾਲ ਮਨ ਦੀ ਇਕਾਗਰਤਾ ਹੁੰਦੀ ਹੈ, ਭਟਕਣਾ ਮਿਟਦੀ ਮਨ ਦੇ ਨਾਲ, ਜੇ ਆਪਾਂ ਇਸ ਤਰ੍ਹਾਂ ਉਹਦੇ ਹੁਕਮ ਵਿੱਚ ਆ ਜਾਈਏ। ਹੈ ਤਾਂ ਸਾਰਾ ਕੁਝ ਹੁਕਮ ਵਿੱਚ ਹੀ, ਪਰ ਮੰਨਣਾ ਔਖਾ ਹੈ। ਪਰ ਫਿਰ ਵੀ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਹੁਕਮ ਮੰਨਣ ਦਾ, ਭਾਣੇ ਵਿੱਚ ਰਹਿਣ ਦਾ, ਰਜਾ ਵਿੱਚ ਰਹਿਣ ਦਾ ਬਲ ਬਖਸ਼ੋ। ਆਪਦੀ ਆਗਿਆ ਅਨੁਸਾਰ ਚੱਲਦੇ ਹੋਈਏ, ਹਮੇਸ਼ਾ ਆਪਦੀ ਆਗਿਆ ਵਿੱਚ ਚੱਲੀਏ। ਬਾਹਰ ਹੁਕਮ ਨਾ ਕੋਏ, ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ, ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਪਰ ਇਸ ਅੱਖਰ ਨੂੰ ਸਮਝਣਾ ਬਹੁਤ ਔਖਾ ਸਾਡੇ ਵਾਸਤੇ, ਇਹ ਇਕੱਲੇ ਹੁਕਮ ਦੀ, ਜੇ ਕੋਈ PhD ਤੋਂ ਬਾਅਦ ਥੀਸਿਸ ਲਏ, ਇਕੱਲੇ ਹੁਕਮ ਦਾ ਬਹੁਤ ਸਾਲ ਲੱਗ ਜਾਣ। ਪਹਿਲਾਂ ਤਾਂ ਹੁਕਮ ਸਮਝ ਹੀ ਨਹੀਂ ਲੱਗਦਾ, ਇਹ ਹੁਕਮ ਤਾਂ ਭਾਵ ਕੀ ਹੈ, ਕਿਉਂਕਿ ਕਈ ਬੰਦੇ ਫਿਰ ਹੁਕਮ 'ਤੇ ਵੀ ਪ੍ਰਸ਼ਨ ਕਰਦੇ ਨੇ ਵੀ ਦੇਖੋ ਜੀ ਆਹ ਤਾਂ ਰੱਬ ਦੇ ਹੁਕਮ ਵਿੱਚ ਹੀ ਆ, ਫਲਾਨੀ ਗੱਲ ਵੀ ਹੁਕਮ ਵਿੱਚ ਹੈ, ਆਪਾਂ ਨੂੰ ਹੁਕਮ ਦੀ ਪੂਰੀ ਸਮਝ ਨਹੀਂ। ਸੋ ਜਿਵੇਂ ਮਹਾਤਮਾ ਨੇ ਕਿਹਾ ਸੀ, ਲੜਕਾ ਕੋਈ ਮਾਤਾ ਉਹਦੀ ਲੈ ਕੇ ਆਈ ਵੀ ਮਹਾਰਾਜ ਸਮਝਾਓ ਇਹਨੂੰ, ਚੋਰੀਆਂ ਬੜੀਆਂ ਕਰਦਾ, ਗੰਦਾ ਸੁਭਾਅ ਪੈ ਗਿਆ। ਉਹ ਸ਼ੈਤਾਨ ਬੜਾ, ਹੁਣ ਉਸੇ ਦੇ ਪਿੱਛੇ ਪੁਲਿਸ ਪੈ ਗਈ, ਪੁਲਿਸ ਨੇ ਢਾ ਲਿਆ, ਚੌਂਕ ਦੇ ਵਿੱਚ ਕੁੱਟਣਾ ਸ਼ੁਰੂ ਕਰਤਾ, ਮਹਾਤਮਾ ਲੰਘੇ ਜਾ ਰਿਹਾ, ਬਚਾਓ ਬਚਾਓ ਕਰਦਾ, ਮਹਾਰਾਜ ਬਚਾਓ। ਮਹਾਤਮਾ ਕਹਿਣ ਲੱਗੇ, ਕਾਕਾ ਉਦਣ ਵਾਲੀ ਗੱਲ ਯਾਦ ਕਰ, ਹੁਣ ਤੂੰ ਕਹਿੰਦਾ ਸੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਚੋਰੀ ਵੀ ਤੂੰ ਉਹਦੇ ਹੁਕਮ 'ਚ ਕਹਿੰਦਾ, ਚੋਰੀ ਅਸੀਂ ਉਹਦੇ ਹੁਕਮ 'ਚ ਕਰਦੇ ਹਾਂ, ਆਹ ਜਿਹੜੇ ਡੰਡੇ ਪੈਂਦੇ ਨੇ ਇਹ ਉਹਦੇ ਹੁਕਮ ਤੋਂ ਹੁਣ ਬਾਹਰ ਹੋ ਗਏ, ਇਹ ਵੀ ਉਹਦੇ ਹੁਕਮ ਵਿੱਚ ਹੀ ਡੰਡੇ ਪੈ ਰਹੇ। ਜੇ ਤੂੰ ਕਿਤੇ ਇਸ ਗੱਲ ਨੂੰ ਮੰਨ ਕੇ ਡੰਡੇ ਖਾ ਲੈਣਾ ਵੀ ਉਹਦੇ ਹੁਕਮ 'ਚ ਡੰਡੇ ਪੈ ਰਹੇ ਮੈਨੂੰ, ਤਾਂ ਤੂੰ ਬੰਦਾ ਬਣ ਜਾਏ। ਇਸ ਕਰਕੇ ਜਦੋਂ ਤੱਕ ਕੋਈ ਗੱਲ ਆਪਣੇ ਮਤਲਬ ਦੀ ਹੁੰਦੀ ਹੈ ਉਦੋਂ ਆਪਾਂ ਕਹਿੰਦੇ ਇਹ ਤਾਂ ਵਾਹਿਗੁਰੂ ਦਾ ਹੁਕਮ ਹੈ, ਵੀ ਖੁੱਲ੍ਹੇ ਗੱਫੇ ਆ ਰਹੇ ਨੇ ਮਾਇਆ ਦੇ, ਸਵਾਦਲੀਆਂ ਚੀਜ਼ਾਂ ਖਾ ਰਹੇ ਹਾਂ, ਐਸ਼ਾਂ ਕਰ ਰਹੇ ਹਾਂ, ਮੌਜਾਂ ਕਰ ਰਹੇ ਹਾਂ, ਇਹ ਤਾਂ ਹੈ ਉਹਦਾ ਹੁਕਮ। ਜਦੋਂ ਮਾਇਆ ਜਾਣ ਲੱਗਦੀ ਹੈ, ਕੋਈ ਦੁੱਖ ਆਉਣ ਲੱਗਦਾ, ਫਿਰ ਕਹਿੰਦੇ ਦੇਖੋ ਰੱਬ ਨੇ ਕਿੱਡਾ ਕਹਿਰ ਕੀਤਾ ਸਾਡੇ 'ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਕਮ ਦੇ ਅੰਦਰ ਹੀ ਰਹੋ, ਬਾਹਰ ਨਾ ਜਾਓ, ਹੁਕਮ ਦੇ ਦਾਇਰੇ ਵਿੱਚ ਹੀ ਰਹੋ ਹਮੇਸ਼ਾ। ਜੋ ਕੁਝ ਵੀ ਹੋ ਰਿਹਾ ਮੇਰੇ ਜਨਮ ਤੋਂ ਲੈ ਕੇ ਮਰਨ ਤੱਕ, ਜੋ ਕੁਝ ਵੀ ਹੈ ਸਾਰਾ ਤੇਰੇ ਹੁਕਮ ਵਿੱਚ, ਕਿਉਂਕਿ ਹੁਕਮ ਦੇ ਵਿੱਚ ਰਹਿਣ ਕਰਕੇ ਆਪਾਂ ਹੁਕਮੀ ਨਾਲ ਜੁੜ ਜਾਂਦੇ ਹਾਂ। ਜਦ ਤੱਕ ਆਪਾਂ ਹੁਕਮ ਤੋਂ ਬਾਹਰ ਹਾਂ ਤਾਂ ਹੁਕਮੀ ਤੋਂ ਵੀ ਬਾਹਰ ਹੋ ਗਏ। ਹੁਕਮ ਵਿੱਚ ਰਹਿਣ ਕਰਕੇ ਜਿਹੜੇ ਬੰਦੇ ਹੁਕਮ ਮੰਨਦੇ ਨੇ ਆਪਣੇ ਮਾਲਕ ਦਾ, ਉਹ ਮਾਲਕ ਦੇ ਬਹੁਤ ਨੇੜੇ ਹੋ ਜਾਂਦੇ ਨੇ। ਮਾਲਕ ਕਹਿੰਦਾ ਵੀ ਇਹ ਬੰਦਾ ਸਭ ਤੋਂ ਅੱਛਾ ਮੇਰਾ ਹੁਕਮ ਮੰਨਦਾ, ਉਸ ਬੰਦੇ ਦੀ ਪ੍ਰਮੋਸ਼ਨ ਵੀ ਹੋ ਜਾਂਦੀ ਹੈ, ਉਸ ਬੰਦੇ ਉੱਤੇ ਠੀਕ ਰਹਿੰਦਾ ਸਭ ਕੁਛ। ਤਾਂ ਮਹਾਰਾਜ ਕਹਿੰਦੇ ਮੇਰੇ ਹੁਕਮ ਨੂੰ ਮੰਨੋ, ਹੁਕਮ ਨੂੰ ਮੰਨਣ ਵਾਲਾ ਬੰਦਾ ਸਭ ਤੋਂ ਨੇੜੇ ਹੈ ਮੇਰੇ। ਨਾਮ ਜਪਣ ਵਾਲਾ ਜਿਹੜਾ ਨਾ, ਨਾਮ ਜਪਣ ਵਾਲਾ ਉਹਨੂੰ ਇਹ ਗੱਲ ਵੱਡੀ ਚਾਹੀਦੀ ਹੈ ਕਿ ਹੁਕਮ ਦੇ ਅੰਦਰ ਚੱਲੇ ਅਤੇ ਰਜਾ ਵਿੱਚ ਰਹੇ। ਨਾਨਕ ਹੁਕਮ ਹੈ ਜੇ ਬੁੱਝੈ, ਸਤਿਗੁਰੂ ਦੀ ਕਿਰਪਾ ਦੁਆਰਾ ਜੇ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਵੇ, ਗੁਰੂ ਕੋਲੋਂ ਗੁਰਮਤ ਲੈ ਕੇ, ਜੇ ਕੋਈ ਇਹ ਸਮਝ ਲਵੇ, ਗੁਰਮਤ ਲੈ ਲਵੇ ਕਿ ਆਹ ਜੋ ਕੁਝ ਕਰਦੇ ਆ ਇਹ ਸਭ ਉਹਦੇ ਹੁਕਮ ਵਿੱਚ ਹੈ। ਕਬੀਰ ਨਾ ਹਉ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਦੋਨੋਂ ਗੱਲਾਂ ਦੀ ਜ਼ਿੰਮੇਵਾਰੀ ਆਪਣੀ ਲਓ ਹੀ ਨਾ, ਨਾ ਚੰਗੇ ਦੀ ਲਓ ਨਾ ਮਾੜੇ ਦੀ ਲਓ। ਨਾ ਮੈਂ ਇਹ ਕੰਮ ਕੀਤਾ ਨਾ ਮੈਂ ਉਹ ਕੰਮ ਕੀਤਾ, ਇਹ ਦੋਨੋਂ ਤੁਸੀਂ ਹੀ ਕਰਾਉਣ ਵਾਲੇ ਹੋ, ਮੈਂ ਕੀ ਕਰ ਸਕਦਾ। ਜਦ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਕਾਜੀ ਨੂੰ, ਇਹ ਸਭ ਨੂੰ ਸਾਖੀ ਦਾ ਪਤਾ ਹੀ ਹੈ, ਜਾਂ ਕਾਜੀ ਨੂੰ ਬਚਨ ਕੀਤਾ ਬਾਬਾ ਬੁੱਢਾ ਜੀ ਨੇ, ਲੜ ਪਏ ਆਪਸ ਵਿੱਚ ਕਾਜੀ ਤੂੰ ਤੂੰ ਮੈਂ ਕਰਨ ਲੱਗ ਗਿਆ, ਜ਼ਿਆਦਾ ਹੀ ਕਹਿੰਦਾ ਮੈਂ ਜਮਾਈ ਬਣ ਕੇ ਪੈਸੇ ਲੈ ਕੇ ਜਾਊਂਗਾ। ਜਵਾਬ ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਤੇਰੇ ਜਮਾਈ ਨੇ, ਤੂੰ ਕਿਵੇਂ ਜਮਾਈ, ਕਿਉਂ ਗਰਮ ਹੋ ਗਿਆ ਕੰਮ। ਤਾਂ ਮਹਾਰਾਜ ਅੰਦਰੋਂ ਬੈਠੇ ਬੋਲੇ, ਕਹਿੰਦੇ ਬਾਬਾ ਜੀ ਇਹ ਕੀ ਬਚਨ ਕਰਤਾ, ਮੈਨੂੰ ਫਸਾ ਤਾ ਤੁਸੀਂ, ਇਹ ਤੁਸੀਂ ਕੀ ਕਹਿਤਾ, ਤੁਸੀਂ ਬ੍ਰਹਮ ਗਿਆਨੀ ਮਹਾਂਪੁਰਸ਼ ਹੋ। ਕਹਿੰਦੇ ਮਹਾਰਾਜ ਤੁਹਾਡੀ ਬੇਅਦਬੀ ਮੈਂ ਜਰ ਨਾ ਸਕਿਆ। ਫਿਰ ਮਹਾਰਾਜ ਨੇ ਕੋਲ ਬੁਲਾ ਲਿਆ ਬਾਬਾ ਜੀ ਨੂੰ, ਕਹਿੰਦੇ ਬਾਬਾ ਜੀ ਕਹਿਣਾ ਨਹੀਂ ਸੀ। ਬਾਬਾ ਜੀ ਕਹਿੰਦੇ ਮੈਂ ਕਿਹਾ, ਦੇਖੋ ਇਹ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਬਾਬਾ ਜੀ ਕਹਿੰਦੇ ਮੈਂ ਕੌਣ ਹੈ ਪਾਤਸ਼ਾਹ ਕਹਿਣ ਵਾਲਾ, ਇਹ ਤਾਂ ਤੁਸੀਂ ਹੀ ਕਹਾਇਆ ਮੇਰੇ ਕੋਲੋਂ। ਕਹਿੰਦੇ ਉਹਦੀ ਜਿਹੜੀ ਕਮਾਈ ਹੈ ਪਿਛਲੀ ਇੰਨੇ ਜਨਮਾਂ ਦੀ ਮਾਤਾ ਕੌਲਾਂ ਦੀ ਕਮਾਈ ਖੜੀ ਹੈ, ਉਹਦਾ ਫਲ ਨਹੀਂ ਦੇਣਾ ਤੁਸੀਂ, ਉਹਦਾ ਫਲ ਦੇਣ ਵਾਸਤੇ ਤੁਸੀਂ ਮੇਰੇ ਕੋਲੋਂ ਬਚਨ ਕਹਾ ਲਿਆ ਆਪੇ ਹੀ, ਮੈਂ ਕੌਣ ਹੁੰਦਾ ਕਹਿਣ ਵਾਲਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰੇਕ ਚੰਗਾ ਮੰਦਾ ਜੋ ਕੁਛ ਹੈ ਸਭ ਉਹਦੇ 'ਤੇ ਛੱਡ ਦਿਓ, ਕਿਉਂ ਇਹਦੇ ਵਿੱਚ ਆਪਾਂ ਦੋਸ਼ੀ ਉਦੋਂ ਬਣ ਜਾਂਦੇ ਜਦੋਂ ਆਪਾਂ ਕਹਿੰਦੇ ਹਾਂ ਉਹ ਕੰਮ ਜੇ ਚੰਗਾ ਮੈਂ ਕੀਤਾ, ਜੇ ਮਾੜਾ ਹੋ ਗਿਆ ਫਿਰ ਮੁੱਕਰ ਜਾਂਦੇ ਇਹ ਮੈਂ ਨਹੀਂ ਕੀਤਾ। ਇੱਥੇ ਆ ਕੇ ਆਪਾਂ ਵਾਹਿਗੁਰੂ ਨਾਲੋਂ ਟੁੱਟ ਜਾਂਦੇ, ਦੋਸ਼ ਬਣ ਜਾਂਦਾ ਆਪਣੇ 'ਤੇ। ਮਹਾਰਾਜ ਕਹਿੰਦੇ ਸਾਰਾ ਕੁਝ ਮੈਨੂੰ ਹੀ ਦੇ, ਵਡਿਆਈਆਂ ਸਾਰੀਆਂ ਤੇਰੀਆਂ ਹੀ, ਸਭ ਤੁਸੀਂ ਕਰਾਇਆ, ਸਾਡੇ ਹੱਥ ਬਸ ਕੁਛ ਨਹੀਂ ਹੈ ਬਾਦਸ਼ਾਹ, ਇਸ ਕਰਕੇ ਤੁਸੀਂ ਹੀ ਸਾਰਾ ਕੁਛ ਕਰਾਉਣ ਵਾਲੇ ਹੋ। ਜਦੋਂ ਸਭ ਕੁਛ ਪਰਮਾਤਮਾ 'ਤੇ ਹੀ ਛੱਡ ਦਿੰਦੇ ਹਾਂ, ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰ ਸੇਵਕ ਕੀ ਤਾਂ ਤਾਂ ਉੜਤਾਵੈ। ਮਹਾਰਾਜ ਦਸਵੇਂ ਪਾਤਸ਼ਾਹ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਕਹਿੰਦੇ ਇਸ ਗੱਲੋਂ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ, ਜਦ ਤੁਸੀਂ ਕਿਸੇ ਦੇ ਵਿੱਚ ਬੈਠ ਕੇ ਉਹਦੇ ਕੋਲੋਂ ਗਲਤ ਕੰਮ ਕਰਵਾ ਕੇ ਆਪ ਪਾਸੇ ਹੋ ਜਾਂਦੇ ਹੋ, ਉਹਨੂੰ ਕੁੱਟ ਪਵਾ ਦਿੰਦੇ ਹੋ, ਉਹਦੀ ਬਦਨਾਮੀ ਹੋ ਜਾਂਦੀ ਹੈ, ਕਲੰਕ ਲੱਗਣਾ ਹੁੰਦਾ ਕਲੰਕ ਵੀ ਤੁਸੀਂ ਲਾ ਦਿੰਦੇ ਹੋ, ਅਗਲੇ ਨੂੰ ਕਲੰਕ ਤੋਂ ਰਹਿਤ ਵੀ ਤੁਸੀਂ ਆਪ ਹੀ ਕਰ ਦਿੰਦੇ ਹੋ। ਇਹ ਬਹੁਤ ਉੱਚੀ ਅਵਸਥਾ ਹੈ। ਨਾਨਕ ਹੁਕਮ ਹੈ ਜੇ ਬੁੱਝੈ ਦੇ, ਗੁਰੂ ਦੁਆਰਾ ਆਪਾਂ ਉਹਦੇ ਹੁਕਮ ਨੂੰ ਸਮਝ ਲਈਏ ਨਾ, ਤਾਂ ਹਉਮੈ ਕਹੈ ਨਾ ਕੋਏ, ਤਾਂ ਕੋਈ ਵੀ ਬੰਦਾ ਫਿਰ ਹਉਮੈ ਦਾ ਵਾਕ ਨਹੀਂ ਕਹੇਗਾ ਕਿ ਮੈਂ ਕੀਤਾ ਮੈਂ ਕਰ ਦਿਆਂਗਾ ਮੈਂ ਕਰ ਦਿਆਂਗਾ। ਇਹ ਬਾਹਰਲੀ ਦੁਨੀਆ ਹੀ ਇਉਂ ਕਰਦੀ ਹੈ। ਆਮ ਸੰਸਾਰੀ ਬੰਦੇ ਜਿਹੜੇ ਨੇ ਉਹਨਾਂ ਨੂੰ ਸੁਣੋ, ਉਹ ਹਮੇਸ਼ਾ ਕਰਨਗੇ ਅੱਛਾ ਮੈਂ ਆਵਾਂਗਾ ਮੈਂ ਕਰਾਂਗਾ ਮੈਂ ਉੱਥੇ ਜਾਵਾਂਗਾ। ਜਿਹੜੇ ਬੰਦੇ ਸੰਗਤ 'ਚ ਆ ਕੇ ਗੁਰੂ ਦੇ ਹੁਕਮ ਨੂੰ ਸਮਝ ਲੈਂਦੇ ਨੇ, ਉਹ ਫਿਰ ਮੈਂ ਕਰਨੋਂ ਹਟ ਜਾਂਦੇ ਨੇ। ਉਹ ਕਹਿੰਦੇ ਭਾਈ ਗੁਰੂ ਕਰਾਵੇਗਾ ਗੁਰੂ ਕਰੇਗਾ, ਗੁਰੂ ਨੇ ਕਿਰਪਾ ਕਰਨੀ ਹੈ, ਸਤਿਗੁਰੂ ਦੀ ਮਿਹਰ ਹੋਵੇਗੀ, ਵਾਹਿਗੁਰੂ ਦੀ ਕਿਰਪਾ ਨਾਲ ਐਂ ਕਰਾਂਗੇ। ਉਹਨਾਂ ਦੀ ਬੋਲੀ ਹੀ ਬਦਲ ਜਾਂਦੀ ਹੈ, ਉਹ ਬੋਲੀ ਐਸੀ ਬਣ ਜਾਂਦੀ ਹੈ ਕਿ ਪਰਮੇਸ਼ਰ ਦੇ ਨੇੜੇ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇਉਂ ਜਿਹੜਾ ਹੁਕਮ ਨੂੰ ਸਮਝ ਲੈਂਦਾ ਉਹਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਸੋ ਆਓ ਉਹਦਾ ਤਾਂ ਹੁਕਮ ਇਹੀ ਆ ਆਪਾਂ ਸਾਰਿਆਂ ਨੂੰ ਕਿ ਵਾਹਿਗੁਰੂ 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 ਦੇਵ ਜੀ ਕਹਿੰਦੇ ਦੇਖਿਓ ਕਿਤੇ ਬ੍ਰੇਕਾਂ ਲਾ ਦਿਓ ਉੱਥੇ ਵੀ, ਮੈਨੂੰ ਹੁਣ ਇੰਨੀ ਬਹੁਤ ਹੈ, ਨਹੀਂ ਮੈਨੂੰ ਨਹੀਂ ਬਹੁਤ, ਮੈਂ ਨਹੀਂ ਰੱਜਦਾ ਵਾ। ਕਦੇ ਮਾਇਆ ਨੂੰ ਕਿਹਾ ਤੁਸੀਂ ਕਿ ਮੈਨੂੰ ਬਹੁਤ ਹੈ ਇੰਨੀ? ਹੁਣ ਮਹਾਰਾਜ ਕਹਿੰਦੇ ਹੋਰ ਪਦਾਰਥਾਂ ਨੂੰ ਨਹੀਂ ਕਹਿੰਦੇ ਮੈਨੂੰ ਬਹੁਤ ਹੈ। ਭਗਤੀ ਵਾਸਤੇ ਵੀ ਕਦੇ ਪਰਮਾਤਮਾ ਨੂੰ ਇਹ ਨਾ ਕਿਹੋ ਬਈ ਇੰਨਾ ਹੀ ਬੜਾ, ਹੁਣ ਤਾਂ ਮੈਂ ਤਾਂ ਰੱਜਿਆ ਹੀ ਨਹੀਂ, ਹਲੇ ਤਾਂ ਭੁੱਖਾ ਹੀ ਬੈਠਾ ਮੈਂ, ਇੰਨੀ ਕਿ ਥੋੜ੍ਹੀ ਕਰਨੀ ਆ। ਮੈਂ ਤਾਂ ਤੇਰੀ ਗੁਰੂ ਨਾਨਕ ਦੇਵ ਨੂੰ ਪੁੱਛ ਲਿਆ ਮਹਾਰਾਜ ਅਸੀਂ ਕੀ ਬੋਲੀਏ ਰੱਬ ਦੇ ਅੱਗੇ। ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਮੈਂ ਮੰਗਿਆ ਮੈਂ ਕਿਹਾ ਨਾਨਕ ਕਉ ਜੁਗ ਜੁਗ ਹਰ ਜਸ ਦੀਜੈ। ਕਹਿੰਦੇ ਮੈਂ ਤਾਂ ਇਹ ਕਿਹਾ ਮੈਨੂੰ ਜੁਗਾਂ ਜੁਗੰਤਰਾਂ ਤੱਕ ਆਪਣਾ ਜਸ ਕਰਨ ਦਾ ਮੌਕਾ ਦਿਓ, ਥੋੜ੍ਹਾ ਜਿਹਾ ਜਸ ਕਿਉਂ ਕਰਨਾ। मैं तेरा जस करदा करदा तेरा जस रूप ही बन जावा। इस करके सतगुरु महाराज सच्चे पातशाह कहते हैं कि जिहड़ा जस है ना, जस करना वाहिगुरु का, यह बड़ी वड्डी गल है। जस संगत बिना हो नहीं सकता, गुरु बिना हो नहीं सकता, जस करना बड़ा जरूरी। धन गुरु नानक देव महाराज सच्चे पातशाह ने पावन पवित्र उपदेश बख्शिश किया है। श्री जपजी साहब के अंदर भी हुण यही उपदेश करते हैं महाराज। सो सतगुरु महाराज सच्चे पातशाह की कृपा नाल पहलियां दो पौड़ियां तक आपां कुछ अर्थ श्रवण किए ने, कुछ चीज़ां फिर रह जांदियां ने। हुण सोचा सोचना हो बई, जे सोची लख वार विच आया भी जिन्नी मर्जी पवित्रता रख लो, पवित्रता रहिंदी नहीं शरीर दी। हुण इहदे विच जिहड़े जग्यासू जनां दा फर्क हुंदा है ना, एक हुंदे ने उत्तम जग्यासू, वो तां एक गल कही नूं ही पकड़ लैंदे ने। मध्यम जग्यासू नूं जरा थोड़ा ज़्यादा खुलासा करके दसना पैंदा। एक कनिष्ठ होंदे ने तीन नंबर ते, कनिष्ठ जग्यासू जिहड़े होंदे ने वह गुरद्वारों बाहर जाके कहणगे, घरां च कहणगे, किसे कोल भी गल कर सकदे है भई देखो जी अज कथा च ये आया भई लख वारी पवित्रता कर लो, पवित्रता रहनी नहीं, इस करके नहाउण धोण की की लोड़ है, या सुचम रखण की की लोड़ है। वो इस गल दे उत्ते नवा ही किंतु खड़ा कर देंदे फिर। तां ते इत्थे जिहड़ी महाराज ने वचन किया है कि पवित्रता नहीं हो सकती लखां वारी इशनान करन दे नाल। क्यों? एक वो भी बंदे दुनिया दे अंदर होए ने जां हैगे ने कई जिहड़े सिर्फ इशनान नूं ही वड्डा मानदे, बस रब दे नाम नूं तो जपदे नहीं, कोई सेवा नहीं करदे, कोई दान पुन नहीं करदे। वह कहिंदे ने मैं 12 साल पानी च खड़िया, 12,000 डोलू सिर च पाया, इस करके महाराज ने इत्थे वचन किया कि नाम तो बिना पवित्रता नहीं हुंदी। सूचे ये ना आखिए बहन जे पिंडा धोए, सूचे से ही नानका जिन मन वसिया सोए। हुण इन्हां पंगतियां नूं लैके अगला कहिंदा वी नहा के किहड़ा बंदा सुचा हो जांदा है, पर नहीं, जिहड़ी सुचम है वह आपां रखणी है। सुचम नूं आपां इक अंग बना के रखना है, एक मुख रूप विच सुचम जिहड़ी है ना, भी कल्ली सुचम ही रखी। जिवें कोई बंदा सारा दिन मिट्टी नाल ही हाथ मांजी जावे, मिट्टी नाल शरीर मांजे, मिट्टी नाल नलका मांज लिया, मिट्टी नाल ऐं कर लिया, जद उहनूं पुछे सारा ने पाठ किन्ना कीता, कहिंदा पाठ तां बस 5 बाणियां ही पढ़ियां सवेरे, उह मिट्टी नाल मांज मांज के रखिया सब कुछ। हुण गुरु नानक देव जी कहिंदे इह मिट्टी नाल मांज मांज के साबण नाल धो धो के सारा दिन बेकार करता तूं। बहुत ज्यादा बहुलता विच सुचम रखण दा जतन जिहड़ा करना ना, बहुत ही ज्यादा ही, जिवें अपरस हुंदे ने वो जिथे खाणा बणाउंदे अपना, पहलां इह अद्धा एक एक फुट धरती पट्टणी, डेढ़ डेढ़ फुट धरती पट्टणी, थल्लों सुची कढ़णी, फिर चारे पासे धागा बन्नणा, फिर उत्थे लकड़ां धोणियां, फिर तवे प्रांतां धोणियां, पता नहीं इन्नी रख। जे कोई बंदा दूरों लंघदा होया देख भी गया, ऐं करके देख लें, वह कह लै भी पिटिया गया सारा, फिर धोवो इहनूं, फिर लकड़ां धोंदे आ। इस करके जिहड़ी ओवर जी गल करनी आ ना, इहनूं गुरु नानक देव जी कहिंदे ने भी कल्ली सुचम नाल जां कल्ले नहाउण दे नाल ही प्राप्ती नहीं है। इत्थे नहाउणा मना नहीं किया है, इत्थे कोई सुचम रखनी मना नहीं की। महाराज कहिंदे सुचमता रखो पर हिसाब दी, यह ना कि सारा दिन सारी जिंदगी सुचम रखदे ही लंघ जाए, नाम जपो ही ना, सुचम तां वध तों वध रखो। तां ते इस गल उत्ते तां मेरा ख्याल आया भी फिर वह चीज़ रह जानी है अपनी, इस गल का ख्याल रखना भी। यह नहीं कहना कि महाराज ने सुचम नूं नहीं कहा है, सुचम रखण तां कहा सच्चे पातशाह ने, चुप है चुप ना हो वई जे लाए रहा लिवतार। हुण कई कहिंदे ने बाणी दे अंदर कित्थे लिखिया होया चुप करना, महाराज तां कहिंदे चुप होण नाल मन नहीं चुप हुंदा, ਔਰ ਮਹਾਰਾਜ ਕਹਿੰਦੇ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਮਤਲਬ ਬੋਲਣਾ ਤਾਂ ਹੈ, ਉਹਨਾਂ ਬੋਲਣਾ ਜਿੰਨੀ ਗੱਲ ਕਰਨੀ ਆ ਉਹਨਾਂ ਬੋਲੋ, ਜਿੰਨੀ ਲੋੜ ਆ ਗੱਲ ਕਰ ਲਈ, ਤੇ ਬਿਲਕੁਲ ਹੀ ਮੌਨੀ ਹੋ ਜਾਣਾ, ਚੁੱਪ ਹੋ ਜਾਣਾ, ਇਹ ਸਾਡੇ ਧਰਮ ਵਿੱਚ ਨਹੀਂ ਹੈ। ਬਿਲਕੁਲ ਜ਼ਿਆਦਾ ਹੀ ਬੋਲੀ ਜਾਣਾ ਇਹ ਵੀ ਨਹੀਂ ਹੈ ਆਪਾਂ ਨੂੰ ਇਜਾਜ਼ਤ। ਸੋ ਕੋਈ ਵੀ ਕੰਮ ਇਹਨਾਂ ਵਿੱਚੋਂ ਜ਼ਿਆਦਾ ਨਹੀਂ ਕਰਨਾ, ਜ਼ਿਆਦਾ ਜਿਹੜਾ ਨਾਮ ਹੀ ਜਪੀ ਜਾਣਾ, ਬਾਕੀ ਦੇ ਕੰਮ ਪਵਿੱਤਰਤਾ ਰੱਖਣੀ ਆ। ਕਿਉਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਫਿਰ ਮਹਾਰਾਜ ਕਹਿੰਦੇ ਗੱਲਬਾਤ ਓਨੀ ਕੁ ਕਰੋ ਜਿੰਨੀ ਲੋੜ ਹੈ, ਤੇ ਇਸ ਕਰਕੇ ਮੌਨ ਰੱਖਣ ਵਾਸਤੇ ਵੀ ਨਹੀਂ ਕਿਹਾ ਤੇ ਬਿਲਕੁਲ ਬੰਦ ਕਰਨ ਵਾਸਤੇ ਵੀ ਨਹੀਂ ਕਿਹਾ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ,